SBS Radio.
Settlement Guide. ਅਸੀਂ ਉਹਨਾਂ ਸਹੂਲਤਾਂ ਤੇ ਮੁੱਦਿਆਂ ਦੀ ਗੱਲ ਕਰਦੇ ਹਾਂ ਜੋ ਤੁਹਾਨੂੰ ਆਸਟ੍ਰੇਲੀਆ 'ਚ ਵਸੇਵੇਂ 'ਚ ਮਦਦ ਕਰਦੇ ਨੇ। ਹੋਰ ਜਾਣਕਾਰੀ ਲਈ ਜੁੜੋ sbs.com.au/punjabi ਨਾਲ।
ਆਸਟ੍ਰੇਲੀਆ ਵਿੱਚ ਐਤਵਾਰ 17 ਜੂਨ ਤੋਂ ਲੈ ਕੇ ਸ਼ਨੀਵਾਰ 23 ਜੂਨ ਤੱਕ ਵਾਲਾ ਸਾਰਾ ਹਫ਼ਤਾ ਹੀ ਰਿਫਿਊਜੀ ਵੀਕ ਯਾਨੀ ਕਿ ਸ਼ਰਨਾਰਥੀ ਹਫ਼ਤੇ ਵਜੋਂ ਮਨਾਇਆ ਜਾ ਰਿਹਾ ਹੈ। ਇਸ ਦਾ ਥੀਮ ਹੈ ਰਿਫਿਊਜੀਆਂ ਦੇ ਨਾਲ, ਜਿਸ ਦੁਆਰਾ ਸ਼ਰਨਾਰਥੀਆਂ ਦੀ ਸੁਰੱਖਿਆ ਅਤੇ ਹੱਕਾਂ ਦੀ ਰਾਖੀ ਕੀਤੀ ਜਾ ਸਕੇਗੀ। ਸ਼ਰਨਾਰਥੀਆਂ ਨੂੰ ਆਪਣਾ ਮੂਲ ਦੇਸ਼ ਕਿਉਂ ਛੱਡਣਾ ਪੈਂਦਾ ਹੈ ਅਤੇ ਕਿਸੇ ਦੂਜੇ ਦੇਸ਼ ਦੇ ਵਿੱਚ ਆ ਕੇ ਆਪਣੇ ਆਪ ਨੂੰ ਸਥਾਪਿਤ ਕਰਨ ਸਮੇਂ ਉਹਨਾਂ ਨੂੰ ਕਿਹੜੀਆਂ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਆਦਿ ਬਾਰੇ ਦੱਸਾਂਗੇ ਅੱਜ ਦੀ ਸੈਟਲਮੈਂਟ ਗਾਈਡ ਵਿੱਚ। ਲੋ ਪੇਸ਼ ਹੈ MP ਸਿੰਘ ਕੋਲੋਂ ਸੈਟਲਮੈਂਟ ਗਾਈਡ। ਸੰਸਾਰ ਭਰ ਵਿੱਚ ਦੂਜੇ ਵਿਸ਼ਵ ਯੁੱਧ ਤੋਂ ਲੈ ਕੇ ਹੁਣ ਇਸ ਸਮੇਂ ਸਭ ਤੋਂ ਵੱਡਾ ਮਨੁੱਖਤਾਵਾਦੀ ਸੰਕਟ ਦੇਖਣ ਨੂੰ ਮਿਲ ਰਿਹਾ ਹੈ, ਕਿਉਂਕਿ ਲਗਭਗ 65 ਮਿਲੀਅਨ ਲੋਕਾਂ ਨੂੰ ਜ਼ਬਰਦਸਤੀ ਉਹਨਾਂ ਦੇ ਮੂਲ ਸਥਾਨਾਂ ਵਿੱਚੋਂ ਵਿਸਥਾਪਿਤ ਕੀਤਾ ਜਾ ਰਿਹਾ ਹੈ। 19 ਸਾਲਾਂ ਦੀ ਪੈਂਬਾ ਛੁਲੀਮਬੋ ਦੀ ਸ਼ਰਨਾਰਥੀ ਵਜੋਂ ਯਾਤਰਾ ਉਸੇ ਦਿਨ ਸ਼ੁਰੂ ਹੋ ਗਈ ਸੀ ਜਦੋਂ ਉਸ ਦੇ ਪਿਤਾ ਦੇ ਸਿਆਸੀ ਵਿਰੋਧੀਆਂ ਨੇ ਉਹਨਾਂ ਦੇ ਅੰਤਮ ਸੰਸਕਾਰ ਸਮੇਂ ਹੀ ਉਹਨਾਂ ਦੇ ਪਰਿਵਾਰ ਉੱਤੇ ਹਮਲਾ ਕਰ ਦਿੱਤਾ ਸੀ।
The reason why I left Congo was because of my dad's political rivals and so after his death we were basically forced to leave Congo because it wasn't safe for us anymore. So yeah, on the day of his funeral there were people there to cause fights and like it wasn't safe for us because we were really young.
ਪੈਂਬਾ ਦੀ ਮਾਤਾ ਦੀ ਤਾਂ ਪਹਿਲਾਂ ਹੀ ਮੌਤ ਹੋ ਚੁੱਕੀ ਸੀ ਅਤੇ ਇਸ ਤੋਂ ਬਾਅਦ ਉਹਦੇ ਅਤੇ ਉਸ ਦੇ 3 ਛੋਟੇ ਭੈਣਾਂ ਭਰਾਵਾਂ ਕੋਲ ਡੈਮੋਕ੍ਰੈਟਿਕ ਰਿਪਬਲਿਕ ਆਫ ਕੋਂਗੋ ਤੋਂ ਬਚ ਕੇ ਕੀਨੀਆ ਜਾਣ ਤੋਂ ਇਲਾਵਾ ਹੋਰ ਕੋਈ ਵੀ ਚਾਰਾ ਨਹੀਂ ਸੀ ਬਚਿਆ, ਜਿੱਥੇ ਉਹ 5 ਸਾਲ ਰਹੇ।
Well, it wasn't still safe, but it was better than DRC. Once my cousin got attacked and we believe he was from the people that were still after us. So we were not really allowed to go outside and play because we never know one of us may be kidnapped or something bad could happen to us.
ਪੈਂਬਾ ਦੀ ਖੁਸ਼ੀ ਦਾ ਉਸ ਸਮੇਂ ਕੋਈ ਠਿਕਾਣਾ ਨਹੀਂ ਰਿਹਾ ਸੀ ਜਦੋਂ ਉਸ ਨੂੰ ਪਤਾ ਚੱਲਿਆ ਕਿ ਉਹ ਆਸਟ੍ਰੇਲੀਆ ਵਰਗੇ ਸਥਾਪਿਤ ਮੁਲਕ ਵਿੱਚ ਜਾ ਕੇ ਰਹਿ ਸਕਦੀ ਹੈ। ਬੇਸ਼ੱਕ ਉਸ ਨੂੰ ਇਸ ਮੁਲਕ ਬਾਰੇ ਉਦੋਂ ਕੁਝ ਵੀ ਪਤਾ ਨਹੀਂ ਸੀ।
It was like a new life for me. I felt like it was an opportunity that it was just so good. Like I even cried. I couldn't believe that it's me here.
ਇਸੇ ਤਰ੍ਹਾਂ ਮਾਹਿਰ ਮੁਹੰਮਦ ਨੂੰ ਵੀ ਮਜਬੂਰੀ ਵਿੱਚ ਅਫਗਾਨਿਸਤਾਨ ਤੋਂ ਜਾਨ ਬਚਾ ਕੇ ਪਾਕਿਸਤਾਨ ਉਸ ਸਮੇਂ ਜਾਣਾ ਪਿਆ ਸੀ ਜਦੋਂ ਉਸ ਦੇ ਅਫਗਾਨ ਫੌਜ ਵਿੱਚ ਜਰਨੈਲ ਪਿਤਾ ਨੂੰ ਰੂਸ ਦੀ ਫੌਜ ਨੇ ਬੰਦੀ ਬਣਾ ਲਿਆ ਸੀ। ਉਸਨੇ ਆਪਣੇ ਮੁਲਕ ਵਿੱਚ ਹੀ ਕੋਈ ਤਬਦੀਲੀ ਲਿਆਉਣ ਦੀ ਸੋਚੀ। ਬੇਸ਼ੱਕ ਉਸ ਸਮੇਂ ਉੱਥੇ ਬੇਰੁਜ਼ਗਾਰੀ ਪੂਰੇ ਜ਼ੋਰਾਂ 'ਤੇ ਸੀ। ਮਾਹਿਰ ਕੈਨੇਡਾ ਵਿੱਚ ਜਾ ਕੇ ਮੁੜ ਤੋਂ ਸਥਾਪਿਤ ਹੋ ਗਿਆ, ਪਰ ਫਿਰ ਵੀ ਉੱਥੋਂ ਦੇ ਸੁੱਖ ਆਰਾਮਾਂ ਨੇ ਉਸ ਦੇ ਉਹਨਾਂ ਸੁਪਨਿਆਂ ਨੂੰ ਕਿ ਉਹ ਆਪਣੇ ਮੁਲਕ ਵਿੱਚ ਵਾਪਸ ਜਾ ਕੇ ਉੱਥੋਂ ਦੇ ਲੋਕਾਂ ਵਾਸਤੇ ਕੁਝ ਕਰਨਾ ਚਾਹੁੰਦਾ ਹੈ ਨੂੰ ਫਿੱਕਾ ਨਹੀਂ ਸੀ ਪੈਣ ਦਿੱਤਾ।
We're also helping farmers not to grow opium and grow things like saffron and majority of the opium funds were going to the Taliban so we were cutting the Taliban revenues by helping farmers grow non opium crops because Taliban saw our work in direct contradiction and conflict to their operations and have started attacking my colleagues and myself which resulted in me being forced to leave Afghanistan.
ਕੁਝ ਸਮਾਂ ਪਾ ਕੇ ਮਾਹਿਰ ਵਾਪਸ ਅਫਗਾਨਿਸਤਾਨ ਆ ਗਿਆ ਜਿੱਥੇ ਉਸ ਨੇ ਇੱਕ ਛੋਟੇ ਪੱਧਰ ਦੀ ਵਿੱਤੀ ਸੰਸਥਾ ਚਲਾਈ ਜਿਸ ਨੇ ਉੱਥੋਂ ਦੇ ਲੋਕਾਂ ਨੂੰ ਸਵੈ ਸਥਾਪਨਾ ਵਿੱਚ ਭਰਪੂਰ ਮਦਦ ਦਿੱਤੀ।
When I decided to go back to Afghanistan, my migration case officer thought that there was something wrong with my brain because they couldn't comprehend as to how I could leave a beautiful country like Canada and go back to Afghanistan. My roots were always in Afghanistan. I have always in the past wanted to go back and be able to contribute to the development of that country. So that was the reason I kept going back.
ਪਰ ਉਸ ਸਮੇਂ ਅੱਤ ਹੋ ਗਈ ਜਦੋਂ ਮਾਹਿਰ ਦੇ ਬਹੁਤ ਸਾਰੇ ਸਾਥੀਆਂ ਨੂੰ ਤਾਲਿਬਾਨ ਨੇ ਜਾਨੋਂ ਮਾਰ ਮੁਕਾਇਆ। ਇੱਕ ਹੋਰ ਹਮਲੇ ਵਿੱਚ ਉਸ ਦੀ ਆਪਣੀ ਜਾਨ ਵੀ ਮਸਾਂ ਹੀ ਬਚੀ ਸੀ। ਆਪਣੀ ਜਾਨ ਬਚਾਉਣ ਖਾਤਰ ਮਾਹਿਰ ਨੂੰ ਇੱਕ ਵਾਰ ਫਿਰ ਤੋਂ ਆਪਣੀ ਜਨਮ ਭੂਮੀ ਨੂੰ ਛੱਡਣਾ ਪਿਆ ਅਤੇ ਇਸ ਵਾਰ ਉਸ ਨੂੰ ਆਸਟ੍ਰੇਲੀਆ ਵਿੱਚ ਆ ਕੇ ਵਸਣ ਦਾ ਮੌਕਾ ਮਿਲਿਆ।
I was diagnosed with PTSD when I arrived after that incident in Australia. It took a toll on my life. I was not able to remember short-term things. It took me like a long, long time to get back to somewhat normal.
ਆਪਣੀ ਮਾਈਕਰੋਫਾਈਨੈਂਸਿੰਗ ਵਾਲੀ ਯੋਗਤਾ ਦੇ ਸਦਕਾ ਮਾਹਿਰ ਹੁਣ ਥਰਾਈਵ ਰਿਫਿਊਜੀ ਇੰਟਰਪ੍ਰਾਈਜ਼ ਨਾਮੀ ਇੱਕ NGO ਚਲਾ ਰਿਹਾ ਹੈ, ਜਿਸ ਦੁਆਰਾ ਸ਼ਰਨਾਰਥੀਆਂ ਅਤੇ ਸ਼ਰਨ ਮੰਗਣ ਵਾਲਿਆਂ ਨੂੰ ਆਪਣੇ ਨਿੱਜੀ ਕਾਰੋਬਾਰ ਸਥਾਪਿਤ ਕਰਨ ਵਾਸਤੇ ਮਦਦ ਪ੍ਰਦਾਨ ਕੀਤੀ ਜਾਂਦੀ ਹੈ।
We receive a large number of refugees who come to us and tell us outright that they are not happy to be on Centrelink benefits because this is not culturally aligned to their values. They come from backgrounds where the governments have not been providing them any support and therefore they're not people who would be just sitting home and receiving Centrelink benefits. So they want to get out of that situation and become economically active.
Refugee Council of Australia, the chief executive, Paul Power. ਜੋ ਕਿ ਦੱਸਦੇ ਹਨ ਕਿ ਪਿਛਲੇ 7 ਦਹਾਕਿਆਂ ਦੇ ਸਮੇਂ ਦੌਰਾਨ ਆਸਟ੍ਰੇਲੀਆ ਨੇ 8,80,000 ਤੋਂ ਵੀ ਜ਼ਿਆਦਾ ਲੋਕਾਂ ਨੂੰ ਸ਼ਰਨ ਪ੍ਰਦਾਨ ਕੀਤੀ ਹੈ। ਇਸ ਰਿਫਿਊਜੀ ਹਫ਼ਤੇ ਨੂੰ ਮਨਾਉਂਦੇ ਹੋਏ ਉਹਨਾਂ ਦੀ ਸੰਸਥਾ ਇਹ ਆਸ ਕਰਦੀ ਹੈ ਕਿ ਸੰਸਾਰ ਭਰ ਵਿਚਲੇ ਸ਼ਰਨਾਰਥੀਆਂ ਦੀਆਂ ਜ਼ਰੂਰਤਾਂ ਵੱਲ ਧਿਆਨ ਖਿੱਚਿਆ ਜਾਵੇ ਅਤੇ ਸ਼ਰਨਾਰਥੀਆਂ ਵੱਲੋਂ ਆਸਟ੍ਰੇਲੀਆ ਲਈ ਪਾਏ ਗਏ ਯੋਗਦਾਨ ਨੂੰ ਵੀ ਮਾਣ ਸਨਮਾਨ ਦਿੱਤਾ ਜਾਵੇ।
People who have been refugees, according to statistics from the Australian Bureau of Statistics, are more likely to establish and run their own small businesses employing other people than people from any other migration category or Australian-born people. In the long run, Australia benefits from those humanitarian acts.
Gaur talab hai ji ke kai poorv sharanarthiyan ne Australia di arthvyavastha vich changa yogdan paya hai. ਇਹਨਾਂ ਵਿੱਚੋਂ ਹੀ ਇੱਕ ਹਨ ਸਰ ਫਰੈਂਕ ਲੋਈ, ਜਿਨ੍ਹਾਂ ਨੇ ਵੈਸਟਫੀਲਡ ਦੀ ਸਥਾਪਨਾ ਕੀਤੀ ਸੀ। ਪਿਛਲੇ 17 ਸਾਲਾਂ ਵਿੱਚ ਆਸਟ੍ਰੇਲੀਆ ਨੇ 1 million ਦੇ ਕਰੀਬ ਸ਼ਰਨਾਰਥੀਆਂ ਨੂੰ ਠਾਹਰ ਪ੍ਰਦਾਨ ਕੀਤੀ ਹੈ ਅਤੇ ਉਮੀਦ ਹੈ ਕਿ ਆਉਣ ਵਾਲੇ ਸਾਲ ਵਿੱਚ ਵੀ ਕੋਈ 18,000 ਦੇ ਕਰੀਬ ਹੋਰਨਾਂ ਸ਼ਰਨਾਰਥੀਆਂ ਦਾ ਸਵਾਗਤ ਕੀਤਾ ਜਾਵੇਗਾ।
Many of those who come to the country as refugees are under the age of 25, and so it's a significantly younger population of refugee arrivals than we see in the general Australian population. And so these people have a decades of contribution to make to Australian society.
Queensland Sube di Sanstha Access Community Services ਸ਼ਰਨਾਰਥੀਆਂ ਨੂੰ ਉਹਨਾਂ ਦੇ ਪੈਰਾਂ ਤੇ ਮੂੜ ਖੜਾ ਹੋਣ ਲਈ ਕਈ ਪ੍ਰਕਾਰ ਦੀਆਂ ਸੇਵਾਵਾਂ ਪ੍ਰਦਾਨ ਕਰਦੀ ਹੈ। ਚੀਫ ਐਗਜ਼ੈਕਟਿਵ ਅਫਸਰ ਗੇਲ ਕਾਰ ਦਾ ਕਹਿਣਾ ਹੈ ਕਿ ਇਹ ਸੰਸਥਾ ਉਹਨਾਂ ਸਾਰੇ ਸ਼ਰਨਾਰਥੀਆਂ ਨੂੰ ਮਦਦ ਪ੍ਰਦਾਨ ਕਰਦੀ ਹੈ ਜਿਨ੍ਹਾਂ ਨੂੰ ਬਹੁਤ ਥੋੜ੍ਹੀ ਅੰਗਰੇਜ਼ੀ ਆਉਂਦੀ ਹੈ ਅਤੇ ਜਿਨ੍ਹਾਂ ਕੋਲ ਪਹਿਲਾਂ ਕੋਈ ਵੀ ਕੰਮ ਕਰਨ ਦਾ ਤਜਰਬਾ ਆਦਿ ਨਾ ਹੋਵੇ।
Worked with a group of women to develop 5 key spices, and then we've helped those women develop a business model using those spices. But it's also taking women then through the process of how you might start your own business or working in a food environment, what's the health and safety issues, and then helping them find the career and employment pathways that is associated with the food industry, or generally just building their confidence to go for jobs out in the marketplace.
ਕਈ ਸ਼ਰਨਾਰਥੀਆਂ ਵਿੱਚ ਔਰਤਾਂ ਵੀ ਸ਼ਾਮਲ ਹੁੰਦੀਆਂ ਹਨ ਜਿਨ੍ਹਾਂ ਨੂੰ ਆਪਣੇ ਘਰ ਬਾਰ ਬਹੁਤ ਖਤਰੇ ਭਰੇ ਹਾਲਾਤਾਂ ਵਿੱਚ ਛੱਡਣੇ ਪੈਂਦੇ ਹਨ।
The situations that they've come from where they've often seen husbands killed in front of them, had to flee refugee camps with no notice, gather their children together and run for their lives.
ਪੈਂਬਾ ਨੂੰ ਲੋਗਨ ਵਿੱਚ ਆਇਆ ਕੋਈ 2.5 ਸਾਲ ਹੀ ਹੋਏ ਹਨ। ਬਹੁਤ ਥੋੜ੍ਹੀ ਅੰਗਰੇਜ਼ੀ ਜਾਣਨ ਦੇ ਬਾਵਜੂਦ ਵੀ ਇਸਨੇ 11th ਦੀ ਜਮਾਤ ਵਿੱਚ ਦਾਖਲਾ ਲਿਆ। ਆਪਣੀ ਮਜ਼ਬੂਤ ਇੱਛਾ ਸ਼ਕਤੀ ਦੁਆਰਾ ਇਸਨੇ ਜਲਦੀ ਹੀ ਆਪਣੇ ਆਪ ਨੂੰ ਇੱਥੋਂ ਦੇ ਮਾਹੌਲ ਵਿੱਚ ਸਥਾਪਿਤ ਕਰ ਲਿਆ ਅਤੇ ਆਪਣੀ ਜਮਾਤ ਵਿੱਚ ਵੀ ਬਹੁਤ ਕਾਬਲੀਅਤ ਹਾਸਲ ਕਰ ਲਈ ਸੀ। ਸਕੂਲ ਪਾਸ ਕਰਨ ਤੋਂ ਬਾਅਦ ਹੁਣ ਇਹ ਇੱਕ ਮਾਡਲ ਵਜੋਂ ਕੰਮ ਕਰਨ ਲਈ ਟ੍ਰੇਨਿੰਗ ਲੈ ਰਹੀ ਹੈ। ਪੈਂਬਾ ਕਹਿੰਦੀ ਹੈ ਕਿ ਉਹ ਆਪਣੇ ਆਪ ਨੂੰ ਬਹੁਤ ਕਿਸਮਤ ਵਾਲੀ ਸਮਝਦੀ ਹੈ ਕਿਉਂਕਿ ਉਹ ਆਪਣੀ ਯੂਨੀਵਰਸਿਟੀ ਦੀਆਂ ਫੀਸਾਂ ਲਈ ਨਾਲੋ ਨਾਲ ਯੋਗ ਕੰਮ ਵੀ ਕਰ ਰਹੀ ਹੈ।
It's helped me build my confidence. It's helped me know how to talk to people, know people more. And it's also helped me save, I'm not halfway, but almost there, saving up for my uni.
ਤੇ ਹਾਜ਼ਰੀਨ, ਇਸ ਸ਼ਰਨਾਰਥੀ ਹਫ਼ਤੇ ਨੂੰ ਮਨਾਉਣ ਵਾਸਤੇ ਆਸਟ੍ਰੇਲੀਆ ਭਰ ਵਿੱਚ ਸੈਂਕੜੇ ਹੀ ਸਮਾਗਮ ਕੀਤੇ ਜਾਣੇ ਹਨ। ਪੈਂਬਾ ਕਹਿੰਦੀ ਹੈ ਕਿ ਇਸ ਦੁਆਰਾ ਉਹਨਾਂ ਸਾਰੇ ਹੀ ਸ਼ਰਨਾਰਥੀਆਂ ਨੂੰ ਮਾਣ ਸਨਮਾਨ ਮਿਲ ਸਕੇਗਾ ਜਿਨ੍ਹਾਂ ਨੇ ਆਸਟ੍ਰੇਲੀਆ ਨੂੰ ਆਪਣਾ ਘਰ ਮੰਨ ਲਿਆ ਹੈ।
Refugee Week is really important because then it gives them an opportunity to feel loved, you know, to be given the support. Most of them have been traumatized throughout their whole entire lives and they're going through hell, and all they need maybe is just someone to tell them something good.
ਸ਼ਰਨਾਰਥੀਆਂ ਵੱਲੋਂ ਪਾਏ ਗਏ ਯੋਗਦਾਨ ਬਾਬਤ ਤੁਸੀਂ ਵੀ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਮੈਸੇਜ ਕਰੋ 042-942-63 ਦੇ ਉੱਤੇ। ਇਜਾਜ਼ਤ ਦਿਓ MP ਸਿੰਘ ਨੂੰ।
Hear more stories in your language by visiting sbs.com.au.